الحمد لله الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم بسم الله الرحمن الرحيم الحمد لله رب العالمين الرحمن الرحيم مالك يوم الدين اياك نعبد واياك نستعين اهدنا الصراط المستقيم صراط الذين انعمت عليهم غير المغضوب عليهم ولا الضالين آمين. ہم نے سورہ فاتحہ دا درس شروع کیتا ہے، ادا مطالعہ شروع کیتا ہے، تے چیز سامنے آئی کہ بندہ مومن دے جذبات دی ترجمانی ہے جڑی اللہ نے خود عطا کر دیتی، اور یہ چیز بھی ساڈے علم چ آ گئی کہ اللہ تعالی نے اس صورت نو اپنے اور اپنے بندے دے درمیان ادھا ادھا بانڈ لیا. اس تو پہلیاں تین آیتاں اللہ تعالی دی حمد و ثنا اور آخری تین آیتاں چ انسان واسطے دعا ہے، اور درمیان والی آیت جڑی ہے وہ ادھی ادھی اللہ تعالی اور بندے دے درمیان بنڈی ہوئی. اساں جان لیا کہ الحمدللہ رب العالمین، سارا شکر اللہ دے واسطے ہے جیڑا رب ہے سارے جہاناں دا، مالک ہے سارے جہاناں دا، الرحمن الرحیم وہ بہت ہی رحمان ہے تے رحیم ہے، اودی رحمت بڑی ہی وسیع ہے اور اودی رحمت ہمیشہ ہے، وہ وقتی نہیں بلکہ مستقل ہے. اودی رحمت دا نتیجہ ہے آخرت دا دن، اس کر کے مالک یوم الدین، اس چیز دا بھی اسا اقرار کر لیا کہ اس نے اختیار سارا اللہ ہی دا ہے، وہی مختار مطلق ہے، جزا و سزا دے دن دا. ان چوتھی آیت ایاک نعبد و ایاک نستعین، جدو انسان نو یہ شعور حاصل ہو جاندا ہے اللہ دے بارے چ، تے پھر وہ تسلیم کردا ہے کہ تیری ہی میں بندگی کردا ہاں، تیری بندگی کراں گا. یہ انسان نو جدو اللہ تعالی دی حیثیت دا علم ہوندا ہے تے پھر وہ اپنے آپ نو دے اگے چکا دیندا ہے. عبادت اللہ تعالی دی فرما برداری نو کہندے نے، اللہ تعالی دی تابع داری نو کہندے نے. تو انسان من لیندا ہے میں تیری ہی تابع داری کراں گا، تو ہی مالک یوم الدین ہے، تو ہی رحمان اور رحیم ہے، تو ہی رب العالمین ہے، اس کر کے میں تیری ہی فرما برداری اختیار کراں گا. یہ حصر ہے، یہ نہیں کہ تیرے نال دوسرے دی بھی کراں گا بلکہ تیری ہی فرما برداری کراں گا. وَإِيَّاكَ نَسْتَعِينُ، اور اے اللہ میں تیرے کولوں ہی مدد منگاں گا. انہوں پتہ لگ جاندا ہے کہ اللہ تعالیٰ دی دنیا وچ فرما برداری کرنا کوئی سوکھا نہیں، یہ کوئی آسان کام نہیں، اس کر کے فوری طور تے اپنی عاجزی دا احساس ہوندا ہے تے اللہ دے اگے انسان جیڑا ہے وہ دعا کر دیندا ہے، اے اللہ تیرے کولوں ہی مدد منگدا ہاں کہ میں تاکہ تیری فرما برداری اور تیری عبادت کر سکاں، اس کر کے تیری توفیق چاہی دیئے، تیری مدد چاہی دیئے، تے فوری طور تے اللہ تعالیٰ کولوں سوال کردا وَإِيَّاكَ نَسْتَعِينُ، اے اللہ میں تیرے کولوں ہی مدد طالب ہیں، تیرے کولوں ہی توفیق منگدا ہاں کہ میں تیری بندگی تے پورا اتر سکاں. یہ ہے جے بارے چ نبی اکرم صلی اللہ علیہ وسلم نے فرمایا ہے، بندے اور اللہ دے درمیان قول و قرار ہے، کیونکہ انسان اودی عبادت دا اقرار کردا ہے اور اللہ تعالیٰ کول مدد چاہندا ہے، تو اللہ تعالیٰ فرماندے نے اگر انسان اپنا پورا کردا ہے قول و قرار، اپنا آکھیا ہویا ہے تے اتے پورا اتردا ہے، تے میں پھر اپنی توفیق شامل حال کر دینا، میں اپنی مدد انہوں عطا کر دینا. آخری تین آیتاں نے جڑیاں دعا تے مشتمل ہے، جڑا کہ انسان ہی دا حصہ ہے. اہدنا الصراط المستقیم، فوری طور تے جدوں بندگی دا اقرار کردا انسان تو انہوں پتہ لگدا ہے کہ دنیا دے وچ تے مختلف راہاں نے جنہاں دی طرف انسان دا نفس انسان نو پکاردا ہے، تو اودے تو سدھی راہ کیڑی؟ وہ سدھی راہ ہے جیڑی اللہ دی رضا دی اور آخرت دی جیڑی کامیابی دی ہے، اس کر کے فوری طور تے اللہ دے سامنے وہ عرض کردا اہدنا الصراط المستقیم، اے اللہ سانو سدھی راہ دی رہنمائی دے، سدھی راہ دکھا دے. یہ ہدایت جیڑی ہے یہ اندر وہ راہ دکھانا بھی ہے، راہ تے چلانا بھی ہے اور انجام تائیں پہنچانا بھی ہے. یہ ہے چیز جیڑی کہ انسان دی ضرورت ہے کہ انہوں ہدایت دا صرف پتہ ہی نہ لگے بلکہ اس ہدایت دے اتے چلے بھی اور وہ دا انجام بھی اس سے تے ਹੋਵੇ। ਇਹ ਹੈ ਜੇ ਤਸ਼ਰੀਹ ਪੂਰੀ ਕਰ ਦਿੱਤੀ ਕਿ ਇਸ ਦਿਨ ਸਿਰਾਤ ਅਲ ਮੁਸਤਕੀਮ, ਅੱਲਾ ਸਾਨੂੰ ਸਿੱਧਾ ਰਾਹ ਦਿਖਾ ਦੇ, ਸਿਰਾਤ ਅਲਜ਼ੀਨਾ ਅਨਅਮਤਾ ਅਲੈਹਿਮ, ਰਾਹ ਉਹਨਾਂ ਲੋਕਾਂ ਦਾ ਜਿਨ੍ਹਾਂ ਤੇ ਤੇਰਾ ਇਨਾਮ ਹੋਇਆ, ਜਿਨ੍ਹਾਂ ਨੇ ਉਸ ਰਾਹ ਨੂੰ ਦੇਖਿਆ, ਉਹਦੇ ਤਕਾਜ਼ੇ ਪੂਰੇ ਕੀਤੇ ਤੇ ਉਹਨਾਂ ਤੇ ਹੀ ਉਹਨਾਂ ਦੀ ਮੌਤ ਆਈ ਤੇ ਉਹ ਤੇਰੇ ਇਨਾਮ ਯਾਫਤਾ ਹੋ ਗਏ। ਗੈਰ ਅਲ ਮਗਜ਼ੂਬ ਅਲੈਹਿਮ, ਅੱਲਾ ਤੇਰਾ ਉਹਨਾਂ ਤੇ ਗਜ਼ਬ ਨਹੀਂ ਹੋਇਆ, ਕਿਉਂਕਿ ਅੱਲਾ ਤਾਲਾ ਦਾ ਗਜ਼ਬ ਉਹਨਾਂ ਤੇ ਹੁੰਦਾ ਹੈ ਜਿਨ੍ਹਾਂ ਨੂੰ ਅੱਲਾ ਤਾਲਾ ਕੋ ਰਾਹ ਦੇ ਦੇਵੇ ਤੇ ਫਿਰ ਉਹ ਰਾਹ ਦੇ ਉੱਤੇ ਚੱਲਣ ਨਾ, ਤੇ ਫਿਰ ਅੱਲਾ ਤਾਲਾ ਦਾ ਗਜ਼ਬ ਹੁੰਦਾ ਹੈ। ਕਿਉਂ? ਉਹ ਰਾਹ ਦੇਣੀ ਅੱਲਾ ਤਾਲਾ ਦੀ ਰਹਿਮਤ ਹੈ, ਅੱਲਾ ਜਿਨ੍ਹਾਂ ਤੇ ਰਹਿਮਤ ਕਰਦਾ ਹੈ ਉਹਨਾਂ ਦਾ ਫਿਰ ਤਕਾਜ਼ਾ ਵੀ ਹੈ ਕਿ ਉਸ ਰਹਿਮਤ ਦਾ ਹੱਕ ਅਦਾ ਕਰਨ, ਲੇਕਿਨ ਅਗਰ ਉਸ ਰਾਹ ਨੂੰ ਪਾ ਕੇ ਉਹਦੇ ਤੇ ਨਹੀਂ ਚੱਲਦੇ ਤੇ ਫਿਰ ਅੱਲਾ ਦਾ ਗੁੱਸਾ ਹੁੰਦਾ ਹੈ, ਅੱਲਾ ਦਾ ਗਜ਼ਬ ਵੀ ਉਹਨਾਂ ਤੇ ਹੁੰਦਾ ਹੈ। ਇਸ ਕਰਕੇ ਫਰਮਾਇਆ, ਅੱਲਾ ਉਹਨਾਂ ਦੀ ਰਾਹ ਨਾ ਹੋਵੇ ਜਿਨ੍ਹਾਂ ਤੇ ਤੇਰਾ ਗਜ਼ਬ ਹੋਇਆ, ਵਲਜ਼ਾਲੀਨ, ਔਰ ਨਾ ਹੀ ਉਹ ਰਾਹ ਤੋਂ ਭਟਕੇ ਕਿ ਉਹਨਾਂ ਨੇ ਰਾਹ ਛੱਡ ਕੇ ਕੋਈ ਹੋਰ ਰਾਹ ਇਖਤਿਆਰ ਕਰ ਲਈ। ਇਹ ਹੈ ਪੂਰੀ ਤਫਸੀਲ ਜਿਹੜੀ ਇਨਸਾਨ ਇਸ ਕਰਕੇ ਅੱਲਾ ਦੇ ਸਾਹਮਣੇ ਕਰਦਾ ਹੈ ਕਿ ਰਾਹ ਵੇਖਣਾ ਹੀ ਕਾਫੀ ਨਹੀਂ, ਬਲਕਿ ਉਸ ਰਾਹ ਤੇ ਚੱਲ ਕੇ ਉਹਦੇ ਹੀ ਉੱਤੇ ਉਹਦੀ ਮੌਤ ਆਏ ਤੇ ਫਿਰ ਹੀ ਕਾਮਯਾਬੀ। ਇਹ ਹੈ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਇਨਸਾਨ ਦੀ, ਕਿ ਉਹਨੂੰ ਇਸ ਦੁਨੀਆਂ ਦੇ ਵਿੱਚ ਆਪਣੀ ਉਮਰ ਗੁਜ਼ਾਰਨ ਵਿੱਚ ਰਾਹ ਮੁਸਤਕੀਮ ਮਿਲ ਜਾਏ, ਸਿੱਧੀ ਰਾਹ ਮਿਲ ਜਾਏ, ਸਵਾਜ ਸਬੀਲ ਮਿਲ ਜਾਏ, ਸਿੱਧਾ ਰਾਸਤਾ, ਮਤਵਾਜ਼ਨ ਰਾਹ ਜਿਹੜੀ ਹੈ ਉਹਨੂੰ ਮਿਲ ਜਾਏ। ਤੇ ਸਭ ਤੋਂ ਵੱਡੀ ਜ਼ਰੂਰਤ ਹੈ ਇਨਸਾਨ ਦੀ। ਕਿਉਂ? ਇਨਸਾਨ ਜਦੋਂ ਆਪਣੀ ਅਕਲ ਦੇ ਨਾਲ ਸੋਚਦਾ ਹੈ, ਖੁਦ ਕੋਈ ਕਾਨੂੰਨ ਬਣਾਉਂਦਾ ਹੈ, ਤੇ ਉਹ ਕਦੀ ਵੀ ਉਹਦੇ ਵਿੱਚ ਤਵਾਜ਼ਨ ਕਾਇਮ ਨਹੀਂ ਕਰ ਪਾਉਂਦਾ। ਜਿਹਦੇ ਵੀ ਹੱਥ ਵਿੱਚ ਉਹ ਇਖਤਿਆਰ ਆ ਜਾਂਦਾ ਹੈ, ਉਹ ਆਪਣੇ ਵਾਸਤੇ ਤੇ ਸਾਰੇ ਹੱਕ ਜਿਹੜੇ ਹਨ ਉਹ ਲੱਭ ਲੈਂਦਾ ਹੈ, ਉਹ ਆਪਣੇ ਹੱਕ ਜਿਹੜੇ ਹਨ ਮੁਅੱਯਨ ਕਰ ਲੈਂਦਾ, ਲੇਕਿਨ ਦੂਸਰਿਆਂ ਦੇ ਹੱਕ ਜਿਹੜੇ ਨੇ ਉਹ ਪੂਰੇ ਨਹੀਂ ਦੇ ਸਕਦਾ। ਇਤਮਾਈ ਜ਼ਿੰਦਗੀ ਦੇ ਵਿੱਚ ਖਾਸ ਕਰ ਇਨਸਾਨ ਜਿਹੜਾ ਮਜਬੂਰ ਹੈ ਅੱਲਾ ਤਾਲਾ ਦੀ ਹਦਾਇਤ ਦਾ, ਕਿਉਂਕਿ ਇਤਮਾਈ ਜ਼ਿੰਦਗੀ ਜਿਹੜੀ ਹੈ ਉਹਦੇ ਵਾਸਤੇ ਕੋਈ ਦਸਤੂਰ ਬਣਾਉਣਾ ਪੈਂਦਾ ਹੈ, ਕੋਈ ਕਾਨੂੰਨ ਬਣਾਉਣਾ ਪੈਂਦਾ, ਤੇ ਉਹ ਕਾਨੂੰਨ ਬਣਾਉਣ ਦੇ ਵਿੱਚ ਜਿਨ੍ਹਾਂ ਦਾ ਵੀ ਇਖਤਿਆਰ ਹੋ ਜਾਏ ਉਹ ਫਿਰ ਆਪਣੇ ਵਾਸਤੇ ਜਿਹੜਾ ਹੈ ਉਹਦੇ ਚ ਰਾਇਤਾਂ ਲੈ ਲੈਂਦੇ ਨੇ ਤੇ ਦੂਸਰਿਆਂ ਦੇ ਹਕੂਕ ਜਿਹੜੇ ਨੇ ਉਹਨਾਂ ਨੂੰ ਗਸਬ ਕਰਦੇ ਨੇ। ਇਹੀ ਦੁਨੀਆਂ ਦੇ ਉੱਤੇ ਹੁੰਦਾ ਰਿਹਾ। ਇਜਤਮਾਈ ਜ਼ਿੰਦਗੀ ਦੇ ਤਿੰਨ ਗੋਸ਼ੇ ਨੇ, ਇੱਕ ਹੈ ਮੁਆਸ਼ਰਤ ਜਿਹੜਾ ਸਾਡਾ ਰਹਿਣ ਸਹਿਣ ਹੈ, ਖਾਨਦਾਨ ਹੈ, ਦੂਸਰਾ ਹੈ ਮਈਸ਼ਤ ਕਾਰੋਬਾਰ ਰੋਜ਼ੀ ਕਮਾਉਣ ਦੇ ਜ਼ਰੀਏ, ਔਰ ਤੀਸਰੀ ਹੈ ਸਿਆਸਤ ਕਿ ਕੋਈ ਵੀ ਇਜਤਮਾਈਅਤ ਜਿਹੜੀ ਹੈ ਉਹਦੇ ਅੰਦਰ ਕੋਈ ਹਕੂਮਤ ਹੈ, ਰਿਆਸਤ ਹੈ ਤੇ ਉੱਥੇ ਦੇ ਆਵਾਮ ਹਨ, ਉਹਨਾਂ ਦਾ ਕੀ ਆਪਸ ਵਿੱਚ ਜਿਹੜੇ ਹਕੂਕ ਔਰ ਫਰਾਇਜ਼ ਹੋਣੇ ਚਾਹੀਦੇ ਨੇ। ਇਹ ਤਿੰਨ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਨਸਾਨ ਜਦੋਂ ਵੀ ਆਪਣੀ ਅਕਲ ਦੇ ਨਾਲ ਕੋਈ ਕਾਨੂੰਨ ਬਣਾਉਂਦਾ ਹੈ ਤੇ ਉਹ ਸਿੱਧੀ ਰਾਹ ਮੁਅੱਯਨ ਨਹੀਂ ਕਰ ਪਾਉਂਦਾ। ਜਦੋਂ ਵੀ ਕੋਈ ਕਾਨੂੰਨ ਬਣਾਇਆ ਜਾਂਦਾ ਹੈ, ਅਗਰ ਇਨਸਾਨਾਂ ਵਿੱਚੋਂ ਮਰਦ ਦੇ ਹੱਥ ਵਿੱਚ ਉਹ ਇਖਤਿਆਰ ਹੋਵੇ ਤੇ ਮਰਦ ਨੂੰ ਇਹ ਤੇ ਪਤਾ ਹੈ ਕਿ ਮੇਰੀਆਂ ਕਿਹੜੀਆਂ ਜ਼ਰੂਰਤਾਂ ਨੇ ਤੇ ਮੇਰੇ ਕਿਹੜੇ ਹਕੂਕ ਨੇ, ਉਹ ਆਪਣੇ ਹਕੂਕ ਨੂੰ ਤੇ ਪੂਰਾ ਉਹਦੇ ਵਿੱਚ ਮੁਅੱਯਨ ਕਰਦਾ, ਲੇਕਿਨ ਉਹਨੇ ਬਤੌਰੇ ਔਰਤ ਕਦੀ ਜ਼ਿੰਦਗੀ ਗੁਜ਼ਾਰੀ ਨਹੀਂ, ਇਸ ਕਰਕੇ ਉਹਦੀਆਂ ਜ਼ਰੂਰਤਾਂ ਤੋਂ ਵਾਕਫ ਨਹੀਂ ਹੁੰਦਾ, ਇਸ ਕਰਕੇ ਉਹਦੇ ਹਕੂਕ ਪੂਰੇ ਜਿਹੜੇ ਹਨ ਉਹ ਨਹੀਂ ਦਿੰਦਾ। ਇਹ ਹੈ ਜਿਹੜਾ ਤਵਾਜ਼ਨ ਨਹੀਂ ਉਹ ਕਾਇਮ ਕਰ ਸਕਦਾ, ਕਿਉਂ? ਉਹ ਆਪਣੀ ਹੈਸੀਅਤ ਨੂੰ ਜਾਣਦਾ ਹੁੰਦਾ ਹੈ, ਲੇਕਿਨ ਦੂਸਰਾ ਫਰਜ਼ ਜਿਹੜਾ ਹੈ ਉਹਦੀ ਹੈਸੀਅਤ ਉਹਦੇ ਸਾਹਮਣੇ ਨਹੀਂ ਹੁੰਦੀ, ਇਸ ਕਰਕੇ ਉਹਦੇ ਤਵਾਜ਼ਨ ਕਾਇਮ ਨਹੀਂ ਕਰਦਾ। ਇਸੇ ਹੀ ਤਰ੍ਹਾਂ ਅਗਰ ਕਿਸੇ ਕਾਰਖਾਨਾਦਾਰ ਹੈ ਔਰ ਮਜ਼ਦੂਰ ਹੈ ਤੇ ਕਾਰਖਾਨੇਦਾਰ ਨੂੰ ਇਹ ਤੇ ਪਤਾ ਹੈ ਕਿ ਮੈਂ ਨਫ਼ਾ ਕਿੰਨਾ ਕਮਾਉਣਾ ਹੈ ਤੇ ਅੱਗੇ ਕਾਰਖਾਨੇ ਕਿੰਨੇ ਲਾਣੇ ਨੇ ਤੇ ਇਹ ਮਾਲੋ ਦੌਲਤ ਕਿਸ ਤਰ੍ਹਾਂ ਜਮ੍ਹਾਂ ਕਰਨਾ, ਲੇਕਿਨ ਉਹ ਮਜ਼ਦੂਰ ਰਿਹਾ ਨਹੀਂ, ਉਹਨੂੰ ਮਜ਼ਦੂਰ ਦੀਆਂ ਜ਼ਰੂਰਤਾਂ ਦਾ ਅਹਿਸਾਸ ਨਹੀਂ ਹੁੰਦਾ, ਇਸ ਕਰਕੇ ਉਹ ਸਰਮਾਇਆ ਜਿਹੜਾ ਹੈ ਉਹਦੇ ਤਹਫ਼ਜ਼ ਦਾ ਤੇ ਪੂਰਾ ਬੰਦੋਬਸਤ ਕਰਦਾ ਹੈ, ਲੇਕਿਨ ਮਜ਼ਦੂਰ ਦਾ ਹੱਕ ਪੂਰਾ ਨਹੀਂ ਦਿੰਦਾ। ਔਰ ਕਦੀ ਅਗਰ ਮਜ਼ਦੂਰ ਦੇ ਹੱਕ ਵਿੱਚ ਆ ਜਾਏ ਤੇ ਉਹ ਫਿਰ ਕਾਰਖਾਨੇ ਦਾ ਬੇੜਾ ਗਰਕ ਕਰ ਦਿੰਦਾ, ਉਹ ਸਰਮਾਏ ਦਾ ਬੇੜਾ ਗਰਕ ਕਰ ਦਿੰਦਾ, ਉਹ ਹਕੂਕ ਤੇ ਹਾਸਲ ਕਰ ਲੈਂਦਾ, ਲੇਕਿਨ ਅੱਗੋਂ ਉਹਨੂੰ ਵਧਾਉਣ ਦੇ ਵਾਸਤੇ ਜਿਹੜਾ ਸਰਮਾਇਆ ਚਾਹੀਦਾ ਕਿ ਕਾਰਖਾਨੇ ਤੋਂ ਵੱਧ ਕੇ ਹੋਰ ਕਾਰਖਾਨੇ ਲੱਗਣ ਲੱਗ ਕੇ ਦੂਸਰਿਆਂ ਨੂੰ ਵੀ ਉਹਦੇ ਵਿੱਚ ਮਜ਼ਦੂਰੀ ਮਿਲੇ ਔਰ ਉਹਦੇ ਕੰਮ ਮਿਲੇ, ਉਹ ਕਰ ਨਹੀਂ ਸਕਦਾ। ਇਸੇ ਹੀ ਤਰ੍ਹਾਂ ਫਿਰ ਤਵਾਜ਼ਨ ਕਾਇਮ ਨਹੀਂ ਰਹਿੰਦਾ। ਇਸੇ ਹੀ ਤਰ੍ਹਾਂ ਰਿਆਸਤ ਔਰ ਆਵਾਮ ਦਾ ਮਾਮਲਾ ਹੈ। ਹਾਕਮ ਜਿਹੜਾ ਹੈ ਅਗਰ ਉਹਦੇ ਕੋਲ ਇਖਤਿਆਰ ਜ਼ਿਆਦਾ ਹੋ ਜਾਏ ਤੇ ਉਹ ਲੋਕਾਂ ਦੇ ਹਕੂਕ ਪੂਰੇ ਨਹੀਂ ਦਿੰਦਾ, ਔਰ ਅਗਰ ਆਵਾਮੀ ਹਾਕਮੀਅਤ ਆ ਜਾਏ ਤੇ ਫਿਰ ਰਿਆਸਤ ਦਾ ਪੱਠਾ ਬਹਿ ਜਾਂਦਾ, ਕੋਈ ਕਾਨੂੰਨ ਜਿਹੜਾ ਉਹ ਸਹੀ ਨਹੀਂ ਬਣਦਾ। ਤੇ ਇਹ ਹੈ ਉਹ ਤਵਾਜ਼ਨ, ਜਦੋਂ ਨਾ ਕਾਇਮ ਰਹੇ ਤੇ ਫਿਰ ਇਨਸਾਨ ਜ਼ੁਲਮ ਤੇ ਆ ਜਾਂਦਾ ਔਰ ਇਸ ਦੁਨੀਆਂ ਦੇ ਇਜਤਮਾਈ ਜ਼ਿੰਦਗੀ ਵਿੱਚ ਉਹਦੇ ਤੋਂ ਜ਼ੁਲਮ ਸਰਜ਼ਦ ਹੁੰਦਾ। ਇਨ੍ਹਾਂ ਚੀਜ਼ਾਂ ਦੇ ਵਿੱਚ ਅੱਲਾ ਤਾਲਾ ਹਦਾਇਤ ਨਾਜ਼ਲ ਕਰਦਾ ਰਿਹਾ ਔਰ ਲੋਕਾਂ ਨੂੰ ਸਿਰਾਤ ਮੁਸਤਕੀਮ ਦੱਸਦਾ ਰਿਹਾ। ਕਿਉਂ? ਉਹ ਪੈਦਾ ਕਰਨ ਵਾਲਾ ਹੈ, ਮਰਦ ਦਾ ਵੀ ਤੇ ਔਰਤ ਦਾ ਵੀ। ਉਹਨੂੰ ਪਤਾ ਹੈ ਕਿ ਮਰਦ ਦੇ ਕੀ ਹਕੂਕ ਹੋਣੇ ਚਾਹੀਦੇ ਤੇ ਔਰਤ ਦੇ ਕੀ ਹੋਣੇ ਚਾਹੀਦੇ। ਉਹ ਜਿਹੜਾ ਰਾਹ ਦਿੰਦਾ ਹੈ ਉਹ ਸਿੱਧੀ ਰਾਹ ਹੁੰਦੀ ਹੈ, ਉਹ ਮਤਵਾਜ਼ਨ ਰਾਹ ਹੁੰਦੀ ਹੈ, ਉਹ ਸਵਾਜ਼ ਸਬੀਲ ਹੁੰਦੀ ਹੈ। ਇਸੇ ਹੀ ਤਰ੍ਹਾਂ ਸਰਮਾਏ ਔਰ ਮਜ਼ਦੂਰ ਦੇ ਵਿੱਚ توازن قائم کرنا یہ بھی اللہ ہی کر سکتا ہے، جنہوں پتا ہے کہ سرمایہ دی ضرورت بھی ہے اگاں کام ودھان لی، اور انہوں پتا ہے کہ مزدور دیاں ضرورتاں کی نے، اس کر کے وہ ہے جڑیاں وہ حدود معین کردا ہے سرمایہ اور مزدور دے درمیان، وہی ہندیاں نے جڑیاں کہ اصل انسان نو سیدھی راہ تے رکھ دیاں اور او دے معاشرے نو صحیح رکھ دیاں۔ اسی طرح اجتماعیت اور عوام دے بھی حقوق نو جو اللہ معین کردا ہے وہی بہتر تو بہتر ہوندے نے، وہی سواد سبیل ہوندی ہے، کیونکہ وہ خوب جاندا ہے کہ معاشرہ جڑا ہے وہ کس حیثیت وچ صحیح رہ سکتا ہے، کنا اقتدار جڑا ہے او دے تے کنٹرول ہوئے تے صحیح ہے، اور کنا عوام نو آزادی ہونی چاہیے، انہاں نو حریت ہونی چاہیے، انہاں دے اندر مساوات ہونی چاہیے۔ یہ ہیں وہ تین نظام اجتماعی زندگی دے جنہاں چ اصل ضرورت ہے سیدھی راہ دی، جڑا کہ انسان اللہ تعالی دے سامنے کھڑے ہو کے دعا کردا ہے اہدنا الصراط المستقیم۔ اسے ہی کر کے یہ دعا اجتماعی ہے، اے اللہ سانو دکھا دے سیدھا راہ، گویا پوری انسانیت جڑی ہے وہ اس دی ضرورت مند ہے، اس کر کے وہ اجتماعی دعا کردے نے کہ اللہ اجتماعی معاملیاں چ اجتماعی زندگی چ اس دین وچ جڑا کہ دین الحق اللہ تعالیٰ نے سانو دیتا ہے، اور دین جڑا شروع تو اللہ دیندا رہا، وہ اس اجتماعی زندگی دے وچ وہ رہنمائی ہے جڑی ہر رسول دے ذریعے اللہ تعالیٰ فرماندا رہا، کیونکہ جو بھی رسول اللہ تعالیٰ نے بھیجے وہ اسے ہی کر کے بھیجے کہ ذاتی زندگی وچ بھی انساناں نوں اللہ تعالیٰ دا شعور دیتا جائے اور اسے ہی نوں مالک من کے وہ بندے بن، تے اجتماعی زندگی وچ بھی عدل قائم کیتا جائے۔ نہ سارے رسولوں کے بارے قرآن مجید دے وچ یہی بیان ہویا کہ لقد ارسلنا رسلنا بالبینات وانزلنا معهم الكتاب والميزان ليقوم الناس بالقسط، کہ اساں اللہ تعالی سارے رسول بھیجے واضح نشانیاں دے کے تاکہ لوگ کی پہچان لین لی اللہ دے رسول نے، تے انہاں دے نال اللہ کتاب بھی نازل کرتا رہا تے میزان بھی، اس کر کے کہ لے یقوم الناس بالقسط تاکہ لوگ کی عدل تے قائم ہو جان، لوکاں دے اندر عدل اجتماعی قائم ہوئے۔ یہ ہے ضرورت جڑی انسان دی جڑی اللہ تعالیٰ کو وہ دعا کرتا ہے کہ دن صراط المستقیم، صراط الذین انعمت علیہم، انہاں لوکاں دی راہ جنہاں نے وہ راہ جڑا پا لیا تے پھر وہ دے تے عمل کر کے اپنی زندگی بھی گزاری، غیر المغضوب علیہم، انہاں تے تیرا غضب نہیں ہویا، وللضالین، اور نہ ہی وہ راہ تو پٹ گئے۔ یہ ہے وہ دعا جیڑی کہ اصل ضرورت ہے انسان دی، انہوں ہی نبی اکرم صلی اللہ علیہ وسلم نے اپنے ایک فرمان دے وچ واضح کیتا ہے۔ حضرت نواس بن سمان رضی اللہ تعالیٰ عنہ بیان کردے نے، ابن کثیر نو اپنی تفسیر وچ لیا ہے اور انہوں کہہ دیا سنداں بھی صحیح نے، رسول اللہ صلی اللہ علیہ وسلم فرماندے نے قال ضرب اللہ مثلا صراط مستقیما، اللہ تعالیٰ نے مثال بیان کیتی ہے سیدھے راہ دی، ولا جنب الصراط سوران فیہما ابواب مفتحۃ، کہ صراط مستقیم اس طرح دا ایک سیدھا راہ ہے کہ ایک راہ ہے وہ دونوں طرف دیواراں نے، وہ دیواراں جیڑیاں نے انہاں دے وچ کچھ دروازے ہیں کھلے ہوئے، مستورن مرخاتن، لیکن انہاں دروازیاں دے اتے پردے پئے ہوئے نے، پردے لٹکے ہوئے نے، والا باب الصراط دائن، اور اس راہ دے شروع ہون دے اتے او دا جیڑا دروازہ ہے جتھوں راہ شروع ہوندا ہے اتھے ایک دائی جیڑا ہے وہ لوکاں نوں پکار رہا، یا ایھا الناس ادخلوا صراطا ادخل الصراط جمیا، وہ کہندا ہے لوکو سارے دے سارے سیدھے راہ دے وچ داخل ہو جاؤ، سیدھا راہ جڑا اینو اختیار کر لو، یہ ہے وہ دائی جڑا انہاں نوں دعوت دیندا ہے سیدھے راہ دی، ولا تفرقو، اور دیکھو اے دے وچ تفرقے چ نہ پاؤ، دوسرے راہاں تے نہ جاؤ بلکہ سیدھی راہ ہی نوں اختیار کرو، ودائن یدو من فوق الصراط، اور ایک دائی وہ ہے جڑا اس سیدھے راہ دے اتوں لوکاں نوں پکار رہا، فائز اراد الانسان ان یفتح شیئا من تلک الابواب، او دائی جڑا ادوں پکاردا ہے جدوں کوئی انسان انہاں چوں جڑے او دے وچ دروازے نے انہاں چوں کسے دروازے نوں کھولنا چاہندا او دے داخل ہونا چاہندا تے او دائی اونوں اتوں پکاردا ہے، قال بہکا لا تفتح، او تیری بدبختی ہوئے اس دروازے نوں نہ کھول، فینک ان تفتح تلے جا، اگر تو انہوں کھول لیا تو اس دروازے وچ داخل ہو جائیں گا۔ آپ نے فرمایا فصراط والے سلام، یہ سیدھا راہ جیڑا ہے اسلام دا سیدھا راہ ہے جیڑا اللہ تعالیٰ نے انسانہ دے واسطے دین معین کیتا ہے، کن دینا عند اللہ الاسلام، یہ وہ اسلام دا جیڑا دین ہے او دا راہ ہے، وسوران حدود اللہ، اور یہ دونوں طرف جیڑیاں دیواراں نے اللہ دیاں حداں نے، اللہ تعالیٰ نے جڑیاں حدود معین کیتیاں نے، اللہ تعالیٰ نے جڑا انساناں دے واسطے ایک راہ معین کیتا ہے تو دیاں حدود بھی ساتھ بیان کر دیتیاں نے، بل ابواب المفتح تو محارم اللہ، اور اُدھے بے جڑے دروازے نے یہ وہ چیزاں نے جڑیاں اللہ نے حرام کیتیاں ہوئیاں، جنہاں نو اللہ تعالیٰ نے لوکاں دے واسطے حرام ٹھہرایا، وذالک داعی الی راس الصراط، اور وہ جڑا دروازے دے شروع دے وچ دائی ہے، جڑا پکارن والا ہے، وہ ہے کتاب اللہ، وہ ہے اللہ دی کتاب، وہ اللہ دی کتاب ہے جڑی لوکاں دے واسطے یہ راہ معین کر دیے اور لوکاں نو دعوت دین دیے کہ آؤ اسے ہی راہ دے اتے چلو، اسے ہی راہ نو اختیار کرو، جڑا قرآن مجید چ فرمایا واعتصموا بحبل اللہ جمیعا ولا تفرقوا، اے لوکو سارے دے سارے مل کے اللہ دی رسی نو پھڑ لو، اللہ تعالیٰ دی اس راہ نو جڑا اختیار کر لو، اور دیکھو اے دے وچ تفرقے چ نہ پاؤ، تو فرمایا اے او کتاب اللہ ہے جڑی او راہ نو معین کر دی ہے، لوکاں نو دعوت دیندی ہے کہ آؤ اسے ہی راہ تے چلو، یہی راہ مستقیم ہے، ودائی من فوق باعث اللہ تعالیٰ فی کل قلب مسلم، اور او جڑا دائی ہے جڑا انسان نو روکدا ہے حرام، انہاں جڑے دروازے جڑے حرام دے نے انہاں نو کھولن تو، وہ دائی ہے جڑا اللہ تعالیٰ نے ہر شخص دے سینے وچ پیدا کیتا ہے، انہوں اللہ تعالیٰ نے جڑی سمجھا دیتا ہے کہ نیکی کی ہے برائی کی ہے، فالہمہا فجورہا وتقواہا، اللہ تعالیٰ نے الہامی طور تے ہر شخص دے وچ تمیز پیدا کر دیتی ہے، وہ اچھی طرح جاندا ہے کہ کیڑی چیز ہے جڑی کہ اللہ تعالیٰ دی فرما برداری دیے اور کیڑی چیز ہے جڑی اللہ دی نافرمانی دیے، وہ کیڑی چیز ہے جڑی بھلائی ہے تے کیڑی چیز ہے جڑی برائی ہے، یہ اچھا تعالیٰ نے ہر شخص دے اندر تمیز رکھی ہے، تے انسان جدوں بھی کوئی برائی اختیار کردا ہے تو اوہدا ضمیر اونوں کہندا ہے، اونوں پکاردا ہے کہ آؤ باز آ جا، اگر تو انو اختیار کیتا تے تو بھٹک جائیں گا، تو ناجائز کریں گا تے ظلم کریں گا، اور اپنے آپ نو جڑا ہے وہ بے راہ رو کر رہے گا، یہ وہ چیز ہے جڑا اللہ تعالیٰ نے ہر شخص دے اندر بھی اے جذبہ اے جڑی تمیز پیدا کر دیتی ہے کہ جنوں اچھی طرح پہچاندا ہے، نہ جو کوئی شخص بھی اگر کسی دا حق کھاندا ہے تو یہ لاعلمی چ نہیں کھاندا، وہ اچھی طرح جان رہا ہوندا ہے، او دا اندر اونوں دس دیندا ہے کہ واقعی تو اپنا حق نہیں کھا رہا، کسی دا کھا رہا، تو ظلم کر رہا، تو اپنا حق نہیں لے رہا، یہ دائی ہے جڑا اللہ تعالیٰ نے ہر شخص دے دل وچ پیدا کر دیتا ہے، دل وچ تمیز رکھی ہے، تو فرمایا وہ انہوں روکدا ہے، یہ ہے وہ چیز جڑی نبی اکرم صلی اللہ علیہ وسلم نے اس صراط مستقیم معین کرنے واسطے دسی، یہ چیز ہے کہ جنہ دے بارے دسیا گیا کہ کو لوگ جنہ اس صراط مستقیم نو اختیار کیتا وہ کون سن، وَمَن يُطِعِ اللَّهَ وَرَسُولَهُ فَأُولَٰئِكَ مَعَ الَّذِينَ أَنْعَمَ اللَّهُ عَلَيْهِم مِّنَ النَّبِيِّينَ وَالصِّدِّيقِينَ وَالشُّهَدَاءِ وَالصَّالِحِينَ وَحَسُنَ أُولَٰئِكَ رَفِيقًا، انہاں دی وی تعریف دس دیتی، او کیڑے نے جڑے انعام یافتہ نے، جنہاں دی راہ دا انسان اللہ کولو جڑا ہے راہ منگدا ہے، او نے جنہاں اللہ تعالی دی اطاعت کیتی، او دے رسول دی اطاعت کیتی، انہاں دوہاں دی اطاعت تے رہ کے انہاں نے اپنی زندگی گزاری، اللہ دے بھی احکام مننے تے او دے رسول دے احکام بھی مننے، اور تانوں پتہ ہے کہ اطاعت جڑی ہے اللہ دی اطاعت بھی رسول دی اطاعت دے تابع ہے، کہ نبی اکرم صلی اللہ علیہ وسلم نے او سارے راہ معین کیتے، اللہ تعالی دی اطاعت جڑا او دا حکم انہاں نے دتا، اسے کر کے فرمایا وَمَن يُطِعِ الرَّسُولَ فَقَدْ أَطَاعَ اللَّهَ، جن نے اللہ دے رسول صلی اللہ علیہ وسلم دی اطاعت کیتی انہیں گویا اللہ ہی دی اطاعت کیتی، تو فرمایا یہ وہ لوگ نے مَن يُطِعِ اللَّهَ وَرَسُولَهُ، جنہ اللہ دی اطاعت کیتی اور او دے رسول دا آکھا منیا، فَأُولَٰئِكَ مَعَ الَّذِينَ أَنْعَمَ اللَّهُ عَلَيْهِم، تے جڑا بھی راہ اختیار کرے گا وہ پھر انہاں دے نال مل جائے گا جنہاں تے اللہ دا انعام ہویا، وہ کون نے من النبیین، او نے اللہ دے انبیاء جنہاں نو اللہ تعالیٰ نے مبوس کیتا لوکاں دی ہدایت واسطے، لوکاں دے واسطے اسوہ بنا کے کہ تاکہ وہ لوکاں دے واسطے اس راہ نو آسان بھی کر دین تے او دے تے چل کے لوکاں دے واسطے نمونہ بھی پیدا کر دین، تو او نے اللہ تعالیٰ دے انبیاء اور رسل جڑے اللہ تعالیٰ دے چنیدہ اللہ تعالیٰ نے جنہاں نو چن لیا اور جنہاں دے ذریعے ہدایت جڑی ہے وہ لوکاں تائیں پہنچائی، تو فرمایا وہ اللہ تعالیٰ دے انعام یافتہ اللہ دے نبی نے والصدیقین، اور وہ نے جڑے کہ صدیقین نے جنہاں نے اللہ تعالیٰ دے رسولاں دی صداقت دی گواہی دیتی، جنہاں نے انہاں تے ایمان لیا کے تے پھر سچ کر دکھایا اپنے ایمان نو اور اپنی پوری زندگی اس سچائی دے اتے جس سچائی نو انہاں تسلیم کیتا او دے تے گزاری، وشہدا اور وہ بھی نے جنہاں نے اپنی زندگی جڑی ہے اسے ہی کم دے واسطے جڑی ہے وہ لا دیتی، اے دی تائیں کہ اللہ دی راہ دے شہادت بھی ਉਹਨਾਂ ਨੇ ਇਖਤਿਆਰ ਕੀਤੀ ਅੱਲਾ ਦੇ ਰਾਹ ਦੇ ਉੱਤੇ ਚੱਲਦਿਆਂ ਹੋਇਆਂ, ਅੱਲਾ ਤਾਲਾ ਦੇ ਅਹਕਾਮ ਨੂੰ ਚੱਲਦਿਆਂ ਹੋਇਆਂ ਆਪਣੀ ਜਾਨ ਵੀ ਉਹਦੇ ਤੇ ਕੁਰਬਾਨ ਕਰ ਦਿੱਤੀ, ਔਰ ਆਪਣੀ ਜਾਨ ਦੀ ਗਵਾਹੀ ਦੇ ਕੇ, ਆਪਣੀ ਜਾਨ ਦੀ ਕੁਰਬਾਨੀ ਦੇ ਕੇ ਗੋਇਆ ਆਪਣੇ ਅੱਲਾ ਤਾਲਾ ਦੇ ਦੀਨ ਦੀ ਗਵਾਹੀ ਦਿੱਤੀ ਉਹ ਸ਼ੁਹਾਦਾ ਨੇ। ਬਸ ਸਾਲਹੀਨ ਤੇ ਹੋਰ ਜਿਹੜੇ ਨੇਕ ਅੱਲਾ ਤਾਲਾ ਦੇ ਬੰਦੇ ਨੇ, ਜਿਹੜੇ ਅੱਲਾ ਤਾਲਾ ਦੀ ਫਰਮਾ ਬਰਦਾਰੀ ਕਰਨ ਵਾਲੇ, ਇਹ ਚਾਰ ਹੈ ਜਿਨ੍ਹਾਂ ਦੀ ਅੱਲਾ ਤਾਲਾ ਮਈਅਤ ਦੇਗਾ, ਜਿਨ੍ਹਾਂ ਨੂੰ ਜੋ ਵੀ ਅੱਲਾ ਤਾਲਾ ਦੀ ਅਤਾਤ ਇਖਤਿਆਰ ਕਰਨਗੇ, ਉਹਦੇ ਰਸੂਲ ਦੀ ਇਖਤਿਆਰ ਕਰਨਗੇ, ਜਿਹੜੇ ਵੀ ਸਰਾਤ ਮੁਸਤਕੀਮ ਦੇ ਉੱਤੇ ਚੱਲਣਗੇ, ਉਹਨਾਂ ਨੂੰ ਅੱਲਾ ਤਾਲਾ ਜਿਹੜਾ ਹੈ ਉਹ ਉਹਨਾਂ ਦੇ ਨਾਲ ਮਿਲਾ ਦੇਗਾ ਜਿਹੜੇ ਅੱਲਾ ਤਾਲਾ ਦੇ ਅੰਬੀਆ ਹੈ, ਸਿੱਦੀਕੀਨ ਹੈ, ਸ਼ੁਹਦਾ ਹੈ ਤੇ ਸਾਲਹੀਨ ਹੈ। ਇਹ ਹੈ ਜਿਹੜਾ ਅੱਲਾ ਤਾਲਾ ਦੇ ਕੋਲੋਂ ਅਸੀਂ ਮੰਗਦੇ ਹਾਂ, ਔਰ ਅੱਲਾ ਤਾਲਾ ਦੇ ਕੋਲੋਂ ਦੁਆ ਕਰਦੇ ਹਾਂ ਕਿ ਅੱਲਾਹ ਸਾਨੂੰ ਉਹ ਸਿੱਧੀ ਰਾਹ ਦਿਖਾ, ਸਿਰਾਤ ਅਲਜ਼ੀਨਾ ਅਨਅਮਤ ਅਲੈਹਿਮ, ਰਾਹ ਉਹਨਾਂ ਲੋਕਾਂ ਦੀ ਜਿਨ੍ਹਾਂ ਤੇ ਤੇਰਾ ਇਨਾਮ ਹੋਇਆ, ਗੈਰ ਅਲਮਗਜ਼ੂਬ ਅਲੈਹਿਮ, ਉਹਨਾਂ ਤੇ ਤੇਰਾ ਗਜ਼ਬ ਨਹੀਂ ਹੋਇਆ, ਵਲਾ ਜ਼ਾਲਿਮ, ਤੇ ਨਾ ਹੀ ਉਹ ਰਾਹ ਤੋਂ ਭਟਕੇ। ਕੁਰਾਨ ਮਜੀਦ ਨੇ ਅਨਅਮਤ ਅਲੈਹਿਮ, ਜਿਨ੍ਹਾਂ ਤੇ ਅੱਲਾ ਦਾ ਇਨਾਮ ਹੋਇਆ, ਉਹਨਾਂ ਦੀ ਵੀ ਤਫਸੀਲ ਦੇ ਦਿੱਤੀ, ਤੇ ਕੁਰਾਨ ਮਜੀਦ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਮਗਜ਼ੂਬੋਂ ਨਾਲ ਅਲੈਹਿਮ, ਜਿਨ੍ਹਾਂ ਤੇ ਅੱਲਾ ਦਾ ਗਜ਼ਬ ਹੋਇਆ। ਔਰ ਇਹ ਹੈ ਉਹ ਗਰੋਹ ਜਿਹੜਾ ਬਣੀ ਇਸਰਾਇਲ ਦਾ, ਜਿਹਦਾ ਖਾਸ ਕਰ ਕੁਰਾਨ ਮਜੀਦ ਜ਼ਿਕਰ ਕਰਦਾ ਕਿ ਯਹੂਦ ਉਹ ਸਨ ਜਿਨ੍ਹਾਂ ਕੋਲ ਅੱਲਾ ਦੀ ਕਿਤਾਬ ਮੌਜੂਦ ਸੀ, ਅੱਲਾ ਤਾਲਾ ਦੀ ਦਿੱਤੀ ਹੋਈ ਹਦਾਇਤ ਉਹਨਾਂ ਦੇ ਕੋਲ ਮੌਜੂਦ ਸੀ, ਲੇਕਿਨ ਉਹਨਾਂ ਨੇ ਉਹਦੇ ਤੇ ਅਮਲ ਨਹੀਂ ਕੀਤਾ। ਉਹ ਹਦਾਇਤ ਉਹਨਾਂ ਦੇ ਕੋਲ ਹੁੰਦਿਆਂ ਹੋਇਆਂ ਵੀ ਉਸ ਰਾਹ ਤੇ ਨਹੀਂ ਚੱਲੇ, ਤੇ ਫਿਰ ਅੱਲਾ ਤਾਲਾ ਦਾ ਉਹਨਾਂ ਤੇ ਗਜ਼ਬ ਹੋਇਆ, ਅੱਲਾ ਤਾਲਾ ਦਾ ਗੁੱਸਾ ਉਹਨਾਂ ਦੇ ਉੱਤੇ ਹੋਇਆ। ਕਿਉਂ? ਅੱਲਾ ਤਾਲਾ ਜਿਹਨੂੰ ਵੀ ਕਿਤਾਬ ਦਿੰਦਾ ਉਹਦਾ ਹੱਕ ਹੈ ਕਿਤਾਬ ਦਾ ਕਿ ਉਸ ਤੇ ਅਮਲ ਕਰਕੇ ਤੇ ਇਨਸਾਨ ਉਸ ਹਦਾਇਤ ਦੇ ਉੱਤੇ ਰਹਿ ਕੇ ਜ਼ਿੰਦਗੀ ਗੁਜ਼ਾਰੇ। ਅਗਰ ਉਸ ਹਦਾਇਤ ਨੂੰ ਆਪਣੇ ਕੋਲ ਰੱਖ ਕੇ ਉਹਦੇ ਤੇ ਅਮਲ ਨਹੀਂ ਕਰਦਾ ਤੇ ਫਿਰ ਅੱਲਾ ਦਾ ਉੱਤੇ ਗੁੱਸਾ ਹੁੰਦਾ ਹੈ। ਨਾਚੇ ਕੁਰਾਨ ਮਜੀਦ ਦੇ ਵਿੱਚ ਯਹੂਦ ਦੇ ਬਾਰੇ ਚ ਅੱਲਾ ਤਾਲਾ ਦਾ ਆਇਆ ਕਿ ਉਹਨਾਂ ਨੇ ਅੱਲਾ ਤਾਲਾ ਦਾ ਗਜ਼ਬ ਲਿਆ ਇਸੇ ਕਰਕੇ ਕਿ ਉਹਨਾਂ ਕੋਲ ਕਿਤਾਬ ਮੌਜੂਦ ਸੀ, ਉਹਨਾਂ ਅਮਲ ਨਹੀਂ ਕੀਤਾ। ਅਵਲਾ ਜ਼ਾਲਿਮ, ਔਰ ਜਿਹੜੇ ਰਾਹ ਤੋਂ ਭਟਕ ਗਏ ਉਹਨਾਂ ਦਾ ਜ਼ਿਕਰ ਵੀ ਕਰਦਾ ਹੈ, ਹਨ ਈਸਾਈ ਜਿਨ੍ਹਾਂ ਦੇ ਕੋਲ ਰਾਹ ਤੇ ਮੌਜੂਦ ਸੀ, ਔਰ ਉਹ ਕਿਤਾਬ ਸ਼ਰੀਅਤ ਤੌਰਾਤ ਹੀ ਸੀ ਉਹਨਾਂ ਵਾਸਤੇ, ਜਿਹੜੀ ਹਜ਼ਰਤ ਈਸਾ ਅਲੈਹ ਸਲਾਮ ਨੂੰ ਵੀ ਅੱਲਾ ਤਾਲਾ ਨੇ ਅਤਾ ਕੀਤੀ ਸੀ, ਔਰ ਉਹੀ ਸ਼ਰੀਅਤ ਸੀ ਜਿਹਦੇ ਤੇ ਉਹ ਵੀ ਅਮਲ ਕਰਦੇ ਰਹੇ, ਔਰ ਉਹਦੀ ਹੀ ਤਲਕੀਨ ਕਰਕੇ ਗਏ ਆਪਣੇ ਮੰਨਣ ਵਾਲਿਆਂ ਨੂੰ ਕਿ ਇਸੇ ਹੀ ਸ਼ਰੀਅਤ ਤੇ ਰਹੋ। ਲੇਕਿਨ ਉਹਨਾਂ ਦੇ ਵਿੱਚੋਂ ਕੁਛ ਐਸੇ ਹੋਏ ਕਿ ਜਿਨ੍ਹਾਂ ਨੇ ਉਸ ਸ਼ਰੀਅਤ ਨੂੰ ਸਾਖਤ ਕਰ ਦਿੱਤਾ, ਔਰ ਉਹਨਾਂ ਨੇ ਉਸ ਕਿਤਾਬ ਨੂੰ ਜਿਹੜਾ ਹੈ ਉਹਨੂੰ ਹੀ ਮਨਸੂਖ ਕਰ ਦਿੱਤਾ, ਤੇ ਜਦੋਂ ਕਿਤਾਬ ਜਿਹੜੀ ਮਨਸੂਖ ਕਰਦੀ ਤੇ ਉਹਨਾਂ ਕੋਲ ਕੋਈ ਸ਼ਰੀਅਤ ਨਹੀਂ ਰਹੀ, ਫਿਰ ਉਹ ਰਾਹ ਨੂੰ ਛੱਡ ਕੇ ਤੇ ਹੋਰ ਪਗਡੰਡੀਆਂ ਤੇ ਨਿਕਲ ਗਏ, ਉਹ ਰਾਹ ਤੋਂ ਭਟਕ ਗਏ, ਗੋਇਆ ਉਹਨਾਂ ਰਾਹ ਹੀ ਛੱਡ ਦਿੱਤਾ। ਤੇ ਉਹ ਹੈ ਉਹ ਨਸਾਰਾ ਕਿ ਜਿਨ੍ਹਾਂ ਦੇ ਕੋਲ ਕੋਈ ਰਾਹ ਨਹੀਂ। ਤੇ ਇਸ ਕਰਕੇ ਇਹ ਦੋ ਗਰੋਹ ਨੇ ਜਿਨ੍ਹਾਂ ਦਾ ਜ਼ਿਕਰ ਕੁਰਾਨ ਮਜੀਦ ਨੇ ਕੀਤਾ ਹੈ, ਇਸ ਕਰਕੇ ਕਿ ਤਾਂ ਕਿ ਇਸ ਕਿਤਾਬ ਨੂੰ ਮੰਨਣ ਵਾਲੇ ਵੀ ਅੱਲਾ ਤਾਲਾ ਦੀ ਇਸ ਕਿਤਾਬ ਨੂੰ ਪਾ ਕੇ ਤੇ ਇਹਦੇ ਤੇ ਇਹਦਾ ਸਰਾਹਿ ਮੁਸਤਕੀਮ ਜਿਹੜਾ ਹੈ ਉਹਨੂੰ ਇਖਤਿਆਰ ਕਰ ਲੈਣ, ਜਿਹਦੇ ਵਾਸਤੇ ਉਹ ਦੁਆ ਕਰਦੇ ਨੇ ਹਰ ਨਮਾਜ਼ ਵਿੱਚ। ਇਹ ਹੈ ਜਿਹੜੀ ਅਸੀਂ ਅੱਲਾ ਕੋਲੋਂ ਦੁਆ ਕਰਦੇ ਹਾਂ, ਤੇ ਅੱਲਾ ਤਾਲਾ ਨੇ ਸਾਡੀ ਦੁਆ ਹੀ ਨੂੰ ਮੰਨਦਿਆਂ ਹੋਇਆਂ ਅੱਲਾ ਤਾਲਾ ਨੇ ਕਿਤਾਬ ਸਾਨੂੰ ਅਤਾ ਕਰ ਦਿੱਤੀ ਏ। ਚੁਨਾਚੇ ਇਹੀ ਹੈ ਕਿ ਜਿਹੜਾ ਸੂਰਾ ਬਕਰਾ ਦੇ ਸ਼ੁਰੂ ਦੇ ਵਿੱਚ ਇਸੇ ਹੀ ਕਰਕੇ ਇਸ ਚੀਜ਼ ਦੀ ਵਜ਼ਾਹਤ ਕਰ ਦਿੱਤੀ ਕਿ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਲਿਫ ਲਾਮ ਮੀਮ ਜ਼ਾਲਿਕਲ ਕਿਤਾਬੁ ਲਾ ਰੈਬ ਫੀਹ, ਕਿ ਇਹ ਹੈ ਉਹ ਕਿਤਾਬ ਜਿਹਦੇ ਵਿੱਚ ਕੋਈ ਸ਼ੱਕ ਨਹੀਂ। ਹੁਦਲ ਲਿਲ ਮੁਤਕੀਨ, ਇਹ ਹੈ ਹਦਾਇਤ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਹਦਾਇਤ ਦੀ ਤਲਬ ਪੈਦਾ ਹੋ ਜਾਏ, ਜਿਹੜੇ ਵੀ ਰਾਹ ਮੁਸਤਕੀਮ ਤੇ ਚੱਲਣਾ ਚਾਹਣ, ਤੇ ਅੱਲਾ ਤਾਲਾ ਨੇ ਉਹਨਾਂ ਦੇ ਵਾਸਤੇ ਹਦਾਇਤ ਦਾ ਬੰਦੋਬਸਤ ਕਰ ਦਿੱਤਾ, ਉਹਨਾਂ ਦੁਆ ਕੀਤੀ ਤੇ ਅੱਲਾ ਤਾਲਾ ਨੇ ਉਹਨਾਂ ਦੀ ਦੁਆ ਕਬੂਲ ਕਰਦਿਆਂ ਹੋਇਆਂ ਇਹ ਕਿਤਾਬ ਉਹਨਾਂ ਨੂੰ ਅਤਾ ਕਰ ਦਿੱਤੀ ਏ, ਇਹ ਕਿਤਾਬ ਉਹਨਾਂ ਨੂੰ ਦੇ ਦਿੱਤੀ ਏ, ਔਰ ਇਹ ਕਿਤਾਬ ਹੈ ਜਿਹਦੇ ਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਵਾਕਈ ਇਹੀ ਹਦਾਇਤ ਹੈ ਔਰ ਇਹੀ ਰਹਿਨਮਾਈ ਹੈ ਜਿਹੜੀ ਅੱਲਾ ਤਾਲਾ ਨੇ ਪੂਰੀ ਇਨਸਾਨੀਅਤ ਵਾਸਤੇ ਨਾਜ਼ਿਲ ਕੀਤੀ ਏ, ਔਰ ਇਹੀ ਹਦਾਇਤ ਹੈ ਜਿਹਦੀ ਹਿਫਾਜ਼ਤ ਅੱਲਾ ਤਾਲਾ ਨੇ ਕਿਆਮਤ ਤਾਈਂ ਆਪਣੇ ਜ਼ਿੰਮੇ ਲੈ ਲਈ ਕਿ ਤਾਂ ਕਿ ਲੋਕਾਂ ਕੋਲ ਹਦਾਇਤ ਮੌਜੂਦ ਰਹੇ, ਜਿਹਦੇ ਵੀ ਦਿਲ ਵਿੱਚ ਤਲਬ ਪੈਦਾ ਹੋਏ। ਮੁਤਕੀ ਉਹਨੂੰ ਹੀ ਕਹਿੰਦੇ ਨੇ ਜਿਹਦੇ ਦਿਲ ਵਿੱਚ ਅਹਿਸਾਸ ਪੈਦਾ ਹੋ ਜਾਏ ਕਿ ਮੈਂ ਅੱਲਾ ਦੀ ਫਰਮਾ ਬਰਦਾਰੀ ਕਰਨੀ ਹੈ, ਅੱਲਾ ਤਾਲਾ ਦੀ ਫਰਮਾ ਬਰਦਾਰੀ ਤੇ ਜ਼ਿੰਦਗੀ ਗੁਜ਼ਾਰਨੀ ਹੈ, ਤੇ ਫਰਮਾ ਦਿੱਤਾ ਗਿਆ ਇਹ ਉਹ ਕਿਤਾਬ ਹੈ ਜਿਹੜੀ ਹਰ ਉਸ ਸ਼ਖਸ ਨੂੰ ਹਦਾਇਤ ਦਿੰਦੀ ਏ ਜਿਹਦੇ ਦਿਲ ਵਿੱਚ ਵੀ ਹਦਾਇਤ ਦੀ ਤਲਬ ਪੈਦਾ ਹੋ ਜਾਏ। ਤੇ ਇਹ ਹੈ ਜਿਹੜੀ ਉਹ ਹਦਾਇਤ ਅੱਲਾ ਤਾਲਾ ਨੇ ਸਾਨੂੰ ਅਤਾ ਕੀਤੀ। ਹੁਣ ਸਾਡਾ ਮਾਮਲਾ ਹੈ ਕਿ ਅਸੀਂ ਵਾਕਈ ਇਸ ਸਿਰਾਤ ਮੁਸਤਕੀਮ ਨੂੰ ਇਖਤਿਆਰ ਕਰੀਏ, ਇਸ ਸਿੱਧੀ ਰਾਹ ਦੇ ਉੱਤੇ ਆਪਣੇ ਆਪ ਨੂੰ ਚਲਾਈਏ, ਔਰ ਇਹਦੇ ਅਹਕਾਮ ਤੇ ਅਮਲ ਪੈਰਾ ਹੋਈਏ, ਔਰ ਇਹਦੇ ਅੰਦਰ ਜੋ ਵੀ ਅੱਲਾ ਦਾ ਹੁਕਮ ਹੈ ਉਹ ਵੀ ਮੰਨੀਏ, ਔਰ ਜੋ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਹੁਕਮ ਦਿੱਤੇ ਉਹਨਾਂ ਤੇ ਵੀ ਚੱਲੀਏ, ਔਰ ਇਸ ਸਿਰਾਤ ਮੁਸਤਕੀਮ ਤੇ ਰਹਿ ਕੇ ਅੱਲਾ ਤਾਲਾ ਦੇ ਉਹਨਾਂ ਲੋਕਾਂ ਦੇ ਨਾਲ ਮਿਲ ਜਾਈਏ ਜਿਨ੍ਹਾਂ ਤੇ ਅੱਲਾ ਦਾ ਇਨਾਮ ਹੋਇਆ, ਜਿਨ੍ਹਾਂ ਨੂੰ ਅੱਲਾ ਤਾਲਾ ਨੇ ਇਸ ਦੁਨੀਆਂ ਦੇ ਵਿੱਚ ਵੀ ਕਾਮਯਾਬੀ ਦਿੱਤੀ ਤੇ ਜਿਨ੍ਹਾਂ ਨੂੰ ਆਖਰਤ ਦੀ ਉਹ ਕਾਮਯਾਬੀ ਮਿਲੇਗੀ ਜਿਹੜੀ ਅਸਲ ਕਾਮਯਾਬੀ ਹੈ, ਕਿਉਂਕਿ ਅਸਲ ਕਾਮਯਾਬੀ ਆਖਰਤ ਦੀ ਕਾਮਯਾਬੀ ਹੈ ਜਿਹੜੀ ਅੱਲਾ ਉਹਨਾਂ ਨੂੰ ਅਤਾ ਕਰੇਗਾ ਜਿਨ੍ਹਾਂ ਨੇ ਇਸ ਹਦਾਇਤ 'ਤੇ ਅਮਲ ਕੀਤਾ। ਔਰ ਹੈ ਅੱਲਾ ਦੇ ਅੰਬਿਆ, ਉਹਨਾਂ ਦੇ ਨਾਲ ਅੱਲਾ ਤਾਲਾ ਸਾਨੂੰ ਵੀ ਮਿਲਾ ਦੇ, ਔਰ ਅੱਲਾ ਤਾਲਾ ਆਪਣੇ ਸਿੱਦੀਕੀਨ ਸ਼ੁਹਦਾ ਔਰ ਸਾਲਿਹੀਨ ਤੋਂ ਸਾਨੂੰ ਵੀ ਕਰ ਦੇ ਅਤੇ ਅਸੀਂ ਇਹਦੇ 'ਤੇ ਅਮਲ ਕਰਾਂਗੇ ਤਾਂ ਅੱਲਾ ਤਾਲਾ ਉਹਨਾਂ ਦੇ ਨਾਲ ਸਾਨੂੰ ਵੀ ਜਗ੍ਹਾ ਦੇਵੇਗਾ। ਅੱਲਾ ਤਾਲਾ ਮੈਨੂੰ ਵੀ ਔਰ ਤੁਹਾਨੂੰ ਵੀ ਇਸ ਤੌਫੀਕ ਦੇ ਕਿ ਇਸ ਕਿਤਾਬ ਦੇ ਉੱਤੇ ਯਕੀਨ ਲਿਆ ਕੇ ਇਹਦੀ ਹਦਾਇਤ ਨੂੰ ਆਪਣੀ ਜ਼ਿੰਦਗੀ ਦਾ ਰਹਿਨੁਮਾ ਬਣਾ ਲਈਏ। ਬਾਰਕ ਅੱਲਾਹੁ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਯਾਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।